ਸ਼ਹੀਦੀ ਬਾਬਾ ਬੰਦਾ ਸਿੰਘ ਜੀ ਆਪਣਿਆਂ ਦਾ ਲਹੂ ਵਹਿੰਦਾ ਇੱਕ ਵਿੱਚ ਬੇਗਾਨਿਆਂ ਦਾ ਵਹਿੰਦਾ। ਅਕਬਰ ਦੀ ਬੰਸ ਵਿੱਚ ਕਿਸੇ ਭੈੜੇ ਦਿਨ ਔਰੰਗਜ਼ੇਬ ਜਨਮਿਆ, ਸਾਰੇ ਭਰਾਵਾਂ ਔਰ ਭਤੀਜਿਆਂ ਨੂੰ ਕਤਲ ਕਰਕੇ ਪਿਓ ਨੂੰ ਜੇਲ੍ਹ ਵਿੱਚ ਸੁੱਟ ਕੇ ਉਸਨੇ ਦਿੱਲੀ ਦਾ ਤਖ਼ਤ ਸੰਭਾਲਿਆ। ਜਿੱਦਣ ਔਰੰਗਜ਼ੇਬ ਮਰਿਆ ਉਹਦੀ ਔਲਾਦ ਵੀ ਉਸੇ ਰਾਹ ਚੱਲ ਪਈ, ਜਿਸ ਰਾਹ 'ਤੇ ਚੱਲ ਕੇ ਔਰੰਗਜ਼ੇਬ ਆਰ ਤੱਕ ਅਤੇ ਤਾਊਸ ਤੱਕ ਪਹੁੰਚਿਆ ਸੀ। ਬਾਕੀ ਭਰਾਵਾਂ ਭਤੀਜਿਆਂ ਨੂੰ ਕਤਲ ਕਰਕੇ ਬਹਾਦਰ ਸ਼ਾਹ ਬਾਦਸ਼ਾਹ ਬਣੇ ਆ। ਤੇ ਬਾਦਸ਼ਾਹ ਮਰਿਆ ਉਹਦੇ ਬੱਚਿਆਂ ਵਿੱਚ ਉਵੇਂ ਤਲਵਾਰ ਖੜਕੀ, ਬਾਕੀਆਂ ਨੂੰ ਖਤਮ ਕਰਕੇ ਜਹਾਂਗਾਰ ਸ਼ਾਹ ਨੇ ਤਖ਼ਤ ਲਿਆ। ਇਹ ਬਹੁਤਾ ਚਿਰ ਨਹੀਂ ਮਾਰ ਸਕਿਆ, ਇਹਦਾ ਇੱਕੋ ਇੱਕ ਜਿਹਾ ਫਰਕ ਸੀ ਜਿਹੜੇ ਜੋ ਉਸ ਵੇਲੇ ਬੰਗਾਲ ਵਿੱਚ ਸੀ, ਸ਼ਹੀਦ ਭਰਾਵਾਂ ਦੀ ਮਦਦ ਨਾਲ ਮੈਦਾਨ ਵਿੱਚ ਆਇਆ, ਜਹਾਂਗਾਰ ਸ਼ਾਹ ਮਾਰਿਆ ਗਿਆ, ਫਰਕ ਸੀ ਦਿੱਲੀ ਦਾ ਬਾਦਸ਼ਾਹ ਬਣਿਆ, ਸ਼ਹੀਦਾਂ ਦੀ ਮਦਦ ਨਾਲ ਬਣਿਆ ਸੀ। ਇਸ ਵਾਸਤੇ ਸ਼ਹੀਦਾਂ ਵਿੱਚੋਂ ਅਬਦੁੱਲਾ ਨੂੰ ਉਸਨੇ ਆਪਣਾ ਵਜ਼ੀਰ ਆਲਾ ਬਣਾ ਲਿਆ। ਅਬਦ ਸਮਰਥਕਾਂ ਦਲੇਰ ਏ ਜੰਗ ਨੂੰ ਹੁਕਮ ਦਿੱਤਾ ਪਹਿਲਾਂ ਸਿੱਖਾਂ ਨੂੰ ਖਤਮ ਕਰਨਾ ਚਾਹੀਦਾ। ਉਸ ਵੇਲੇ ਭਾਰਤ ਵਿੱਚ ਦੋ ਤਾਕਤਾਂ ਸਿਰ ਉਠਾ ਰਹੀਆਂ ਸਨ, ਮਹਾਰਾਸ਼ਟਰ ਵਿੱਚ ਮਰਹੱਟੇ, ਪੰਜਾਬ ਵਿੱਚ ਸਿੱਖ। ਮਰਹੱਟਿਆਂ ਵਾਸਤੇ ਜੋ ਵਧਣ ਫੁੱਲਣ ਦੇ ਚਾਂਸ ਸਨ ਉਹ ਸਿੱਖਾਂ ਵਾਸਤੇ ਨਹੀਂ ਸਨ। ਸਿੱਖਾਂ ਦਾ ਇਲਾਕਾ ਉੱਥੇ ਸੀ ਜਿੱਥੇ ਦਿੱਲੀ ਦੀਆਂ ਕੰਧਾਂ ਦੇ ਪਰਛਾਵੇਂ ਪਹੁੰਚਦੇ। ਇਲਾਕਾ ਮੈਦਾਨੀ ਹੈ, ਲੁਕਣ ਨੂੰ ਥਾਂ ਨਹੀਂ ਅਤੇ ਬਹੁਤ ਹੀ ਵਸੋਂ ਮੁਸਲਮਾਨ ਹੋ ਚੁੱਕੀ ਹੈ। ਖਤਰਾ ਵੀ ਵਧੇਰੇ ਪਰ ਸੀਰ ਨੂੰ ਸਿੱਖਾਂ ਤੋਂ ਹੀ ਪਾਸੇ ਹੈ। ਅਬਦੁਲ ਸਮਦ ਖਾਨ ਨੂੰ ਬੜੀ ਭਾਰੀ ਫੌਜ ਦੇ ਕੇ ਪੰਜਾਬ ਦਾ ਗਵਰਨਰ ਠਾਰ ਕੇ ਸਿੱਖਾਂ ਨੂੰ ਖਤਮ ਕਰਨ ਵਾਸਤੇ ਭੇਜਿਆ ਗਿਆ। ਪਹੁੰਚਿਆ ਲਾਹੌਰ, ਸਾਰੇ ਪੰਜਾਬ ਦੀਆਂ ਫੌਜਾਂ ਵੀ ਇਕੱਠੀਆਂ ਕਰ ਲਈਆਂ ਨੇ ਅਤੇ ਬੰਦਾ ਸਿੰਘ ਵਾਲੇ ਵਧੇ ਬਾਬਾ ਬੰਦਾ ਸਿੰਘ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਭੇਜਿਆ ਹੋਇਆ ਨਦੇੜ ਤੋਂ ਕੇਵਲ 25 ਸਿੰਘ ਲੈ ਕੇ ਨਾਲ ਆਇਆ ਸੀ। ਇੱਥੋਂ ਦੇ ਪੰਜਾਬ ਦੇ ਸਿੱਖਾਂ ਨੂੰ ਇਕੱਠਿਆਂ ਕਰਕੇ ਵਜ਼ੀਰ ਖਾਨ ਨੂੰ ਕਤਲ ਕਰਕੇ ਉਸਨੇ 55 ਲੱਖ ਦਾ ਇਲਾਕਾ ਆਪਣੇ ਤਹਿਤ ਕਰ ਲਿਆ ਸੀ। ਸਾਰੇ ਸਰਹਿੰਦ ਸਰਕਾਰ ਉੱਤੇ ਦੁਆਬੇ ਵਿੱਚ, ਰਿਆੜਕੇ ਔਰ ਮਾਝੇ ਵਿੱਚ ਸਿੱਖਾਂ ਦਾ ਰਾਜ ਕਾਇਮ ਹੋਇਆ, ਮਗਰ ਇੱਕ ਸਾਲ ਵੀ ਪੂਰਾ ਨਹੀਂ ਚੱਲ ਸਕਿਆ। ਬਾਦਸ਼ਾਹ ਆਪ ਬੰਦਾ ਸਿੰਘ ਦੇ ਮੁਕਾਬਲੇ 'ਤੇ ਆਇਆ, ਬਹੁਤ ਸਾਰੇ ਸਿੱਖ ਸ਼ਹੀਦ ਹੋ ਗਏ। ਲੋਹਗੜ੍ਹ ਦੇ ਕਿਲ੍ਹੇ ਵਿੱਚੋਂ ਸੁਰਮ ਰਾਹੀਂ ਗਿਣਤੀ ਦੇ ਸਿੱਖਾਂ ਨਾਲ ਨਿਕਲਿਆ ਬੰਦਾ ਸਿੰਘ, ਪਰ ਆਰਾਮ ਨਾਲ ਨਹੀਂ ਬੈਠਾ। 4 ਮਹੀਨੇ ਦੇ ਬਾਅਦ ਹੀ ਬਹਿਰਾਮਪੁਰ ਦੀ ਲੜਾਈ ਵਿੱਚ ਬਹਿਰੀਦ ਖਾਨ ਔਰ ਸ਼ਮਨਸ ਖਾਨ ਕਸੂਰੀ ਨੂੰ ਕਤਲ ਕੀਤਾ, ਰਿਆੜਕੇ ਔਰ ਮਾਘੇ ਦੇ ਬਹੁਤ ਸਾਰੇ ਇਲਾਕੇ 'ਤੇ ਕਬਜ਼ਾ ਕਰ ਲਏ। ਆਇਆ ਅਬਦੁਲ ਸਮਦ ਖਾਨ, ਲਾਹੌਰ ਦੇ ਨੇੜੇ ਹੋਈ ਲੜਾਈਆਂ ਸ਼ੁਰੂ ਹੋਈਆਂ, ਗਿਣਤੀ ਥੋੜ੍ਹੀ ਹੋਣ ਦੇ ਕਾਰਨ ਸਿੱਖ ਪਿਖੇਰਨਾ ਸ਼ੁਰੂ ਹੋਏ, ਜਿਸ ਨੂੰ ਅੱਜ ਕੱਲ੍ਹ ਬਾਬਾ ਬੰਦਾ ਦਾ ਸ਼ੇਖ ਕਿਹਾ ਜਾਂਦਾ ਹੈ। ਪੁਰਾਣੇ ਇੱਕ ਜ਼ਿਮੀਂਦਾਰ ਦੁਨੀ ਚੰਦ ਦੀ ਹਵੇਲੀ ਸੀ ਬੜੀ ਵੱਡੀ, ਮੌਜੂਦਾ ਪਿੰਡ ਗੁਰਦਾਸ ਰੰਗਲ ਤੋਂ ਇਹ ਲਗਭਗ 1 ਮੀਲ ਦੱਖਣ ਦੇ ਪਾਸੇ ਹੈ, ਸ਼ਹਿਰ ਗੁਰਦਾਸਪੁਰ ਤੋਂ ਇਹ 4 ਮੀਲ ਲਹਿੰਦੇ ਵਾਲੇ ਪਾਸੇ। ਇਸ ਹਵੇਲੀ ਵਿੱਚ ਅਪ੍ਰੈਲ ਦੇ ਅੱਧ ਵਿੱਚ ਬੰਦਾ ਸਿੰਘ ਘੇਰੇ ਵਿੱਚ ਆ ਗਏ। 6 ਲੱਖ ਉਤਾਰੇ ਦੁਸ਼ਮਣ ਦੀ ਫੌਜ, ਘੇਰਾ ਲਗਾਤਾਰ 10 ਮਹੀਨੇ ਰਿਹਾ ਹੈ। ਇਹ 10 ਮਹੀਨੇ ਸਿੰਘਾਂ ਨੇ ਕਿਸ ਬਹਾਦਰੀ ਨਾਲ ਕੱਟੇ? ਸੁਣੋ ਬਾਈ, ਖਾਣੇ ਖਾਦੇ ਨੇ ਪਰ ਫਿਰ ਬਹਾਦਰੀ ਨਾਲ ਲੜਦੇ ਰਹੇ। ਇਥੋਂ ਤੱਕ ਲਿਖਿਆ ਹੈ, ਕਈਆਂ ਗੱਭਰੂਆਂ ਨੇ ਆਪਣੇ ਪੱਟ ਚੀਰ ਕੇ ਖਾਦੇ ਹਨ। ਕਿਤੇ ਖੂਬਸੂਰਤ ਕੁੜੀ ਨੂੰ ਢੋਆ ਦੇਣ ਵਾਸਤੇ ਸਿੱਖਾਂ ਨੇ ਪੱਟ ਨਹੀਂ ਚੀਰੇ? ਆਪਣੀ ਕੌਮ ਦਾ ਚੰਡਾ ਚਾਰ ਪੈਰ ਹੋਰ ਉਚੇਰਾ ਰੱਖਣ ਵਾਸਤੇ ਪੱਟ ਚੀਰ ਕੇ ਖਾਦੇ? ਤੇ ਗੱਭਰੂ ਜਾਣਦਾ ਸੀ ਮੇਰੀ ਚਾਰ ਪੈਰ ਦੀ ਹੋਰ ਜ਼ਿੰਦਗੀ, ਨਾ ਜਾਣਾ ਕਿੰਨੇ ਦੁਸ਼ਮਣਾਂ ਦੀ ਮੌਤ ਬਣ ਸਕੇਗੀ। ਔਰ ਉਹੀ ਕੌਮ ਦੁਨੀਆਂ 'ਤੇ ਜ਼ਿੰਦਾ ਰਹਿ ਸਕਦੀ ਹੈ ਜੋ ਕੌਮੀ ਦੁਸ਼ਮਣ ਦੀ ਮੌਤ ਬਣ ਵਾਸਤੇ ਸਦਾ ਤਿਆਰ ਰਿਹਾ ਕਰੇ। ਇਸ ਭੁੱਖ ਦਾ ਟਾਕਰਾ ਵਿੱਚੋਂ ਬਹੁਤਾ ਕੀਤਾ ਗਏ ਤਾਂ ਅੰਦਾਜ਼ਾ ਲਗਾਓ ਖਾਲਸਾ ਜੀ, ਤੁਹਾਡੇ ਵਡੇਰੇ ਕਿਸ ਸ਼ਕਤੀ ਦੇ ਮਾਲਕ ਸਨ? ਇੰਨੀਆਂ ਮੁਸੀਬਤਾਂ ਸਹਿੰਦੇ ਹੋਏ, ਭੁੱਖ ਦਾ ਟਾਕਰਾ ਕਰਦੇ ਪ੍ਰਾਣ ਤਿਆਗ ਗਏ ਹਨ, ਦੁਸ਼ਮਣ ਦੇ ਸਾਹਮਣੇ ਸਿਰ ਨਹੀਂ ਚੁਕਾਇਆ? ਉਦੋਂ ਫਰਜ਼ ਸ਼ੀਰ ਦਾ ਨਵਾਂ ਹੁਕਮ ਪਹੁੰਚਿਆ, ਕਿਸੇ ਵੀ ਕੀਮਤ 'ਤੇ ਕਿਸੇ ਵੀ ਬਹਾਨੇ ਇਹ ਗੜੀ ਖਾਲੀ ਕਰਾਉਣੀ ਹੈ। ਤਾਂ ਹੁਣ ਨੀਤੀ ਦਾ ਆਸਰਾ ਲਿਆ ਹੈ, ਸਗੋਂ ਕੂਟਨੀਤੀ ਦਾ ਨੁਮਾਇੰਦੇ ਭੇਜੇ ਅਬਦੁਲ ਸਮਦ ਖਾਨ ਦਲੇਰੇ ਜੰਗ ਨੇ ਕੁਰਾਨ ਸ਼ਰੀਫ ਬਤੌਰੇ ਜ਼ਾਮਨ ਭੇਜੇ ਕਿ ਸਿੰਘੋ ਆਓ, ਲੜ ਕੇ ਵੇਖ ਲਿਆ, ਹੁਣ ਸੁਲਾਹ ਕਰਕੇ ਵੇਖ ਲਈ। ਜਿੱਡੀ ਛੇਤੀ ਸਿੱਖ ਲੜਨ ਵਾਸਤੇ ਤਿਆਰ ਹੁੰਦਾ ਉਨੀ ਹੀ ਛੇਤੀ ਸੁਲਾਹ ਵਾਸਤੇ ਵੀ ਤਿਆਰ ਹੋ ਜਾਇਆ ਕਰਦਾ। ਪਰ ਮੇਰਾ ਨਿਸ਼ਚਾ ਹੈ ਕੌਮਾਂ ਲੜਾਈ ਵਿੱਚ ਨਹੀਂ ਮੁੱਕਿਆ ਕਰਦੀਆਂ, ਸਦਾ ਸੁਲਾਹ ਵਿੱਚ ਮਰਿਆ ਕਰਦੀਆਂ। ਮੁਕਦੀ ਗੱਲ ਹੈ, ਦੋ ਸ਼ਰਤਾਂ 'ਤੇ ਸੁਲਾਹ ਹੋ ਗਈ। ਇੱਕ ਗੁਰਦਾਸ ਸਿੰਘ ਦੀ ਹਵੇਲੀ ਖਾਲੀ ਕਰ ਦੇਣ ਤਾਂ ਕਿ ਹਕੂਮਤ ਦਾ ਵਕਾਰ ਰਹਿ ਜਾਏ, ਔਰ ਜਿਹੜੇ ਇਹਨਾਂ ਦੇ ਨਾਂ ਉੱਤੇ ਬਾਹਰ ਗੜਬੜ ਕਰ ਰਹੇ ਨੇ ਉਹ ਆਪਣੇ ਆਪ ਮਿਲ ਜਾਣਗੇ। ਇਹਦੇ ਬਦਲੇ ਸਰਕਾਰ ਹਿੰਦ ਇਹਨਾਂ ਨੂੰ ਬਰਾਬਰ ਦੇ ਸ਼ਹਿਰੀ ਕਰਾਰ ਦੇ ਦੇਵੇਗੀ। ਸਿੱਖ ਲੁੱਟਮਾਰ ਕਰਨੀ ਛੱਡ ਦੇਣ, ਅੰਮ੍ਰਿਤਸਰ ਦੇ ਉਦਾਲੇ ਪਧਾਲੇ ਇਹਨਾਂ ਦੇ ਗੁਜ਼ਾਰੇ ਜੋਗੀ, ਸਰਕਾਰ ਇਹਨਾਂ ਨੂੰ ਆਜ਼ਾਦ ਜਗੀਰ ਦੇ ਦੇਵੇਗੀ। ਇਹਨਾਂ ਦੋਹਾਂ ਸ਼ਰਤਾਂ ਉੱਤੇ ਸੁਲਾ ਹੋ ਗਈ। ਬੰਦਾ ਸਿੰਘ ਦੇ ਹੁਕਮ ਨਾਲ ਸਿੱਖਾਂ ਦਰਵਾਜ਼ਾ ਖੋਲ ਦਿੱਤਾ। ਇਸ ਵੇਲੇ ਸਿੱਖ ਬਾਹਰ ਆਏ, ਵੇਖ ਕੇ ਬੈਰੀ ਹੈਰਾਨ ਰਹਿ ਗਏ। ਜੇ ਪਤਾ ਹੁੰਦਾ ਇਹ ਨਹੀਂ ਸਿੱਖ ਅੰਦਰ ਹੈ ਨੇ, ਇਹਨਾਂ ਕੱਚਿਆਂ ਨੂੰ ਖਾ ਜਾਂਦੇ। ਕੇਵਲ 200 ਸਿੰਘ ਸਨ ਜਿਹੜੇ ਅਜੇ ਕੁਛ ਨਰੋਏ ਜਾਪਦੇ ਸਨ। 300 ਮੌਤ ਦੇ ਕਾਰਨ ਅਧਮੋਏ ਹੋਏ ਪਏ ਸਨ, ਨਰੋਇਆਂ ਨੂੰ ਕੈਦੀ ਬਣਾ ਲਿਆ ਤੇ 300 ਅਧਮੋਏ ਜੁੜ ਕੇ ਮੁਸ਼ਕਾਂ ਸਰ ਦਿੱਤੇ ਗਏ। ਅਬਦੁਲ ਸਮਦ ਖਾਨ ਨੇ ਆਪਣੇ ਦਲੇਰ ਸਿਪਾਹੀਆਂ ਨੂੰ ਕਿਹਾ, ਇਹਨਾਂ ਅੱਧ ਮਰਿਆ ਤੇ ਤਲਵਾਰ ਚਲਾ ਕੇ ਸਿੱਖ ਮਾਰਨ ਦੀ ਜਾਚ ਸਿੱਖ ਲਓ, ਤਾਂ ਕਿ ਤੁਹਾਡੇ ਮਨ ਤੋਂ ਇਹਨਾਂ ਦਾ ਭੈ ਨਿਕਲ ਜਾਏ। ਕਿਤੇ ਰੱਖੋ ਖਾਲਸਾ ਜੀ, ਗਿਣਤੀ ਦੇ ਆਸਰੇ ਨਹੀਂ, ਕੌਮਾਂ ਆਪਣੇ ਭੈ ਦੇ ਆਸਰੇ ਜੀਵਿਆ ਕਰਦੀਆਂ ਹਨ। ਮੁਸਲਮਾਨ ਜਰਨੈਲਾਂ ਦੇ ਮਨ ਤੇ ਬੜਾ ਪਾਰਾ ਵਹਿਮ ਹੈ ਕਿ ਬਾਬਾ ਬੰਦਾ ਸਿੰਘ ਜਾਦੂਗਰ ਹੈ, ਇਹ ਸਣੇ ਪਿੰਜਰੇ ਉੜ ਨਾ ਜਾਏ। ਇਸ ਵਾਸਤੇ ਦੋ ਜਰਨੈਲ ਦੋਵੇਂ ਪਾਸੇ ਬਿਠਾਏ ਗਏ ਨੇ, ਜਿਹਨਾਂ ਤੋਂ ਤੇਜ਼ ਕਟਾਰਾ ਹਨ, ਤਾਂ ਕਿ ਜੇ ਬੰਦਾ ਸਿੰਘ ਉੱਡਣ ਦਾ ਯਤਨ ਕਰੇ ਇਹਦੇ ਪੇਟ ਵਿੱਚ ਖੁਰ ਦਿੱਤੀਆਂ ਜਾਣ। ਹੁਣ ਅਬਦੁਲ ਸਮਦ ਖਾਨ ਦਲੇਰੇ ਜੰਗ ਲਾਹੌਰ ਦਾ ਗਵਰਨਰ ਬਣ ਕੇ ਆਇਆ ਹੈ। ਦਿੱਲੀ ਜਾਣ ਤੋਂ ਪਹਿਲਾਂ ਉਹ ਚਾਹੁੰਦਾ ਇਹ ਜਲੂਸ ਲਾਹੌਰ ਵਿੱਚ ਵੀ ਫੇਰਿਆ ਜਾਏ। ਤੇ ਪਹਿਲਾ ਪੋਲੀਟੀਕਲ ਜਲੂਸ ਹੈ ਜੋ ਸਿੱਖਾਂ ਦਾ ਲਾਹੌਰ ਵਿੱਚ ਨਿਕਲਿਆ, ਅੱਗੇ ਵਾਜਾ ਵੱਗ ਰਿਹਾ। ਉਹਦੇ ਪਿੱਛੇ 3000 ਸਿੱਖ ਜੋ ਸਾਰੇ ਇਲਾਕੇ ਵਿੱਚ ਸ਼ਹੀਦ ਕੀਤੇ ਗਏ ਸਨ, ਉਹਨੇ ਸਿਰ ਨੀਰੀਆਂ ਤੇ ਟੰਗੇ ਹੋਏ, ਕੇਸ ਪਿਛਾ ਖੁੱਲੇ ਛੱਡੇ ਹੋਏ ਚਲੇ ਜਾ ਰਹੇ। ਉਸ ਤੋਂ ਪਿੱਛੇ 200 ਸਿੰਘ ਅਲਾਣਿਆ ਉਠਾਂ ਉੱਤੇ ਦੋ ਦੋ ਜੁੜ ਕੇ ਲੱਦੇ ਹੋਏ ਚਲੇ ਜਾ ਰਹੇ। ਪਿੱਛੇ ਬਾਬਾ ਬੰਦਾ ਸਿੰਘ ਲੋਹੇ ਦੇ ਪਿੰਜਰੇ ਵਿੱਚ ਆਸੀ ਤੇ ਬੈਠਾ ਜਾ ਰਿਹਾ। ਸਿੱਖਾਂ ਦਾ ਪਹਿਲਾ ਨੀਤਕ ਜਲੂਸ ਹੈ, ਗੱਜ ਨੇਜਿਆਂ ਦੇ ਸਿਰ ਟੰਗ ਕੇ ਬਾਜ਼ਾਰਾਂ ਵਿੱਚ ਫੇਰੇ ਆ ਗਿਆ। ਇੱਕ ਫਾਰਸੀ ਦਾ ਸ਼ੇਰ ਹੈ, ਦਿਲ ਬਦਿਲ ਦਾਰਬ ਦੇ ਤਾਤ ਦਿਲਦਾਰ ਸ਼ਰੀ, ਸਰਬਥਰੇ ਦਾਰਬ ਨੇ ਤਾਤ ਸਰਦਾਰ ਸ਼ਰੀ। ਆਪਣੇ ਦਿਲ ਨੂੰ ਆਪਣੇ ਪਿਆਰੇ ਦੇ ਚਰਨਾਂ 'ਚ ਕੁਰਬਾਨ ਕਰਦੇ ਤਾਂ ਕਿ ਤੂੰ ਪ੍ਰੇਮੀ ਖਵਾ ਸਕੇ। ਆਪਣੇ ਸਿਰ ਨੂੰ ਸੂਲੀ ਦੀ ਨੋਕ ਤੇ ਟੰਗਵਾ ਲੈ ਤਾਂ ਕਿ ਦੁਨੀਆਂ ਤੈਨੂੰ ਸਰਦਾਰ ਕਹੇ। ਯਾਦ ਰੱਖੋ ਖਾਲਸਾ ਜੀ, ਸਾਡੇ ਵੱਡ ਵਡੇਰਿਆਂ ਨੇ ਆਪਣੇ ਸਿਰ ਸੂਲੀਆਂ 'ਤੇ ਟੰਗਵਾ ਕੇ, ਨੇਜਿਆਂ 'ਚ ਟੰਗਵਾ ਕੇ ਸਰਦਾਰੀਆਂ ਪ੍ਰਾਪਤ ਕੀਤੀਆਂ ਸਨ, ਕਿਸੇ ਦੇ ਬੂਟ ਚਾੜ ਕੇ ਸਰਦਾਰੀਆਂ ਪ੍ਰਾਪਤ ਨਹੀਂ ਕੀਤੀਆਂ। ਸੋ ਮੇਰੇ ਨਿਸ਼ਚਾ ਹੈ, ਜਦ ਤੱਕ ਗੁਰੂ ਗੋਬਿੰਦ ਸਿੰਘ ਦਾ ਨਾਮ ਬਾਕੀ ਹੈ, ਸਿੱਖ ਆਪਣੀ ਸਰਦਾਰੀ ਦੀ ਸ਼ਾਨ ਵੀ ਕਾਇਮ ਰੱਖੇਗਾ। ਬਾਦਸ਼ਾਹ ਵੱਲੋਂ ਹੁਕਮ ਪਹੁੰਚਿਆ ਕਿ ਅਬਦੁਲ ਸਮਦ ਖਾਨ ਦਲੇਰੇ ਜੰਗ ਲਾਹੌਰ ਵਿੱਚ ਰਹੇ, ਇਲਾਕੇ 'ਚ ਅਮਨ ਕਾਇਮ ਰੱਖਣ ਵਾਸਤੇ। ਉਹਦਾ ਜਵਾਨ ਪੁੱਤਰ ਜ਼ਕਰੀਆ ਖਾਨ ਇਹਨਾਂ ਕੈਦੀਆਂ ਨੂੰ ਲੈ ਕੇ ਦਿੱਲੀ ਦਰਬਾਰ ਵਿੱਚ ਹਾਜ਼ਰ ਹੋਏ। ਇਹੀ ਜ਼ਕਰੀਆ ਖਾਨ ਪਿੱਛੋਂ ਖਾਨ ਬਹਾਦਰ ਲਕਬ ਨਾਲ ਲਾਹੌਰ ਦਾ ਸੂਬੇਦਾਰ ਬਣਿਆ। 200 ਕੈਦੀ ਲੈ ਕੇ ਤੁਰੇ ਹੈ ਤੇ ਮਨ ਵਿੱਚ ਖਿਆਲ ਆਇਆ ਦਿੱਲੀ ਦਰਬਾਰ ਵਿੱਚ ਪੇਸ਼ ਕਰਾਂਗਾ, ਬਾਕੀ ਦੇ ਜਰਨੈਲ ਮੇਰਾ ਮਜ਼ਾਕ ਉਡਾਉਣਗੇ। ਜਾਂ 200 ਕੈਦੀ ਹੀ ਸਨ ਜਿਹਨਾਂ 8 ਮਹੀਨੇ ਇਹਨਾਂ ਪਿਓ ਪੁੱਤਰ ਨੂੰ ਲੜਤ ਪਾ ਛੱਡੇ ਹੈ, ਕੱਚੀ ਹਵੇਲੀ ਫਤਿਹ ਨਹੀਂ ਹੋ ਸਕੀ, ਇਹਨਾਂ ਦੀ ਗਿਣਤੀ ਵਧਾ ਲੈਣੀ ਚਾਹੀਦੀ ਹੈ। ਇਸ ਵੇਲੇ ਹੁਕਮਰਾਨ ਦੇ ਮਨ ਵਿੱਚ ਇਹ ਜਾ ਹੈ ਤੇ ਫਿਰ ਜ਼ੁਲਮ ਦਾ ਕੋਈ ਹੱਦ ਬਣਨਾ ਨਹੀਂ। ਸੋ ਲਾਹੌਰ ਤੋਂ ਲੈ ਕੇ ਪਾਣੀਪਤ ਤੱਕ ਜਾਂਦਿਆਂ ਹੋਇਆਂ ਜ਼ਕਰੀਆ ਖਾਨ ਦੀਆਂ ਫੌਜਾਂ ਨੇ ਜੋ ਅਤਿਆਚਾਰ ਕੀਤੇ ਨੇ ਸੁਣਵਾਏ।
ਮੇਰੇ ਪਿਤਰੀ ਹੋ ਪਿਤਰੀ। Thank you.
किधर भी गुनाहगार होए जो मुसलमान होना मान जाए तो उसनु बरी कर देता जाएगा। इतने भी ये बारी खुली छड़ी गई देते रखो मरना स्वाद उदो होंगे जिन्होंने जिंदगी की बारी भी खुली होए ये सारे रस्ते बंद हो जान इंसान ने हर हाल मरने ही मरने। बादशाह हुक्म सुनाया गया जेड़ा तुहाडे विच मुसलमान होना मान ले उसनु बरी कर दिता जाएगा जिंदगी दियां सहूलतां दित्तियां जाणगियां। मर कोई एक भी नहीं जरा ईमान तो डोलिया होए खाबी का उसले दिल्ली विच है मुंतखिबुल लुभाव दे दूसरे भाग दे 766 पन्ने ते वो आप लिखता है कहते एक दिन मैं भी सिखा रहा तमाशा है कतल वेखण गया। कतल का तमाशा दुश्मन वास्ते तमाशा ही थी मेरे खूबसूरत ये है कि मरण वाले भी मौत नो तमाशा ही किस्म दे सन। कहता एक जवान बच्चा 16-17 साल की उम्र मस्त कर दी है कतल की वारी है ये छाला मारता चले आ रहे है इतना जिंदगी की सब तो खूबसूरत वस्तु प्राप्त हो गई होवे। जरा होर इतिहास विचारी है कि विधवा माँ ने छोटा जहा बच्चा पाल के जवान किया है विहार च आया है डोली आई है जो बात सच विच बैठी है या जकरिया खान दी फौजां दे दस्ता पिया है इस बच्चे नू कैदी बना के दिल्ली ले गए सज विहाई करने हैं जिन्हें जठानी दी टाके तड़के अपने नवे घर विच पैर पाउणा सी सस दी उंगल फड़के दिल्ली दरबार में जा पहुंची। फर्स्ट ईयर ने अब्दुल्ला अपना वजीर बनाया सी आला उहदा दीवान रतनचंद है रतनचंद को जा फरियादी होई मेरा पुत्र हिंदू है माफ करवाया जाए। उसने अपने सैयद पास बेनती की थी माई नू दरबार में पहुंच के फरियाद करने की आग्ञा मिल गई तो ये माई खलो के दरबार दे विच फर्स्ट ईयर सामने एक बेनती कर रही है मेरा पुत्र हिंदू है छड़ दिता जाए। अब्दुल्ला ने भी उठ के क्या शहनशाह सलामत, मैं भी शहादत पढ़ता हाँ। इस माई बादशाह का दिल भी पगर आया। उसने भाई तीर ने क्या माई, ये तेरा पुत्र हिंदू है, माफ कर देता जाएगा, पर कोई गवाही है? दीवान रतनगढ़ ने उठ के किया अन्नदाता, मैं गवाही पढ़ता हाँ, इस माई का पुत्र हिंदू है, सिख नहीं है, माफ कर देना चाहिए। बादशाह ने पूछा, इस तो मजबूत कोई गवाही भी है? सईद अब्दुल्ला ने भी उठ के क्या शहनशाह सलामत, मैं भी शहादत पढ़ता हाँ, इस माई का पुत्र हिंदू है, कतलेआम का हुक्म केवल सिखा वास्ते है, इसमें छड़ देना चाहिए। फिर बादशाह ने पूछा, माई कोई होर भी गवाही है? धमक लगी सईद नू, उठ के खलो गए, एक वजीरे आला है, दूजा बादशाह बनाने वाला है। मुगलों के इतिहास में इन्हें सईद ब्राह्मण किंग मेकर कहा जाता है। मथे से चोरी पा के थोड़ी जी कहता है, शहनशाह सलामत एक हिंदुस्तानी नू हजूर दे पेश कर सकता हाँ, जो कसम खा के कहेगा इस माई का पुत्र सिख नहीं हिंदू है, इसका तो माफ कर देना चाहिए। फरसी रसवे कहता, सईद साहब मैं तुहाडे ते बेतवारी नहीं की थी। असल च मेरी शर्त यह है, वो बच्चा अपने मुंह कह दे मैं सिख नहीं तो छड़ दिता जाएगा। सिख तेरा करैक्टर सी, दुश्मन भी जानता सी जो सिख होया अपनी जान बचाने वास्ते करे, ये नहीं कहेगा कि मैं सिख नहीं हूं हिंदू हाँ, मौत कर देता जाए। हुक्म लेके पहुंची है दरबार विच, ओ माई तो कहने ने उसे वेले उस बच्चे दे कतल दी वारी सी, छाला मारता अगे आ रहे, आने वाले सुनकर ठहरो, इस बच्चे नु कतल ना किया जाए। कोल आ के मोढ़े ते थापड़ा देता, कहता नौजवान किन्ना कुछ किस्मत है, तेनू अजल ने मौत दे मुंह तो बचा लिया है। कहता इसका कारण, जड़ी तलवार मेरे इन्ने भरावान से चलो नहीं रुकी, मैं थो क्यों चिझ गई? अफसर ने कहा, इस माई नू जानदा है? कहता हाँ, ये मेरी जन्मदाता माँ है। कहता तेरी माँ कहती है तू सिख नहीं हिंदू है, इसे छड़ दिता जाएगा। तो बच्चा त्योड़ी पा के मथे से कहता, मेरी माँ झूठ कहती है, ये मैनू जन्म देने की जिम्मेवार जरूर है, मर सिखी मेरे गुरु की बख्शिश है, मैं वो जहा सिख हाँ जी जहा लोहे के पिंगे कैद किया है। मां ने तकिया, मेरी सारी मेहनत आया गई, अगे बढ़ी, पुत्र एक न लाया कन में हौली जी कह लगी बचिया यह मेरी मौत और जिंदगी का सवाल है। मैं इस गलों तो नहीं रोकती कि तू गुरु मत्था ना टेक करी इतने एक बार कह दे कि मैं सिख नहीं घर जाके भावे दस बार गुरु नानक ने मत्था टेक ली। बच्चा कहता मां जे एक बार कह देता कि मैं सिख नहीं मुड़के ये सिर गुरु नानक के चरणों से चुकने योग नहीं रह जाएगा। ममता की मारी मां एक पासे प्रेर भी एक बार कह दे मैं सिख नहीं सिख बच्चा को जवाब दे रहा कि मैं भाई बच गए तेरा सुहाग जा रहा है कोई चारा करे कोई वास्ता पा मैं सुबर दे पार थले दबी हुई वो कन्या मुंह अबासर नहीं सकती उदे मेहंदी रंगे हाथ से मां ने पुत्र दे सामने खिलार देते मानो मेहंदी विचों भी होके उठ रहे सने और फरियाद कर रही सी मेरी सगना दी मेहंदी ना खून बनावी मेरी परी जवानी ना खाक में लावी, मेरे कोमल दिल विच हाय तीर न मारी, सौ जुड़ी च लगियां कदे तोड़ न जावी। नौजवानो मैं गल कह दिती, तुसा सुन ली, कोई मुश्किल नहीं बनी, मगर क्यास कीता जा सकता है जे जीवन पंध विच इहो जी घटना आ जाए कि नहीं मुश्किल बनिया कर दी। मगर मैं एक साधारण गबरू की गल नहीं कर रहा, गुरु गोबिंद सिंह के साझे होए एक सिख गबरू की गल कर रहे। हस के कह रहा है, देवी ये मैं जानता हाँ मेरे मरना तेरी जिंदगी बर्बाद हो जाएगी, पर एक गल पूछना चाहना हाँ, तू इस वास्ते मेरे मरने मरदी है ना भाई कि अज तो चार दिहाड़े पहला समाज ने तेन मेरा और मैनू तेरा बना दिता है। जे तेरा गण चितरावा किसी होर नाल हो गया हों, मेरे हजार बार मरन का तेन एक बार भी अफसोस ना हों। तो मैं पूछना चाहना, जे तू चार दिहाड़े के बना हुए मालिक नाल तोड़न लई तैयार नहीं, तो मैं जन्म जन्मां दे मालिक नाल तोड़न वास्ते किवें तैयार हो जावा। पिया तेरा सब सजनी जिवें तैनू प्यारा, ते मैनू मेरा प्रभ प्राण आधारा, कच बदले कोई हीरा तजदा चके आई, ये फानी रिश्ता उन्नी दा सारा, तोरी ना टूटे छोरी ना छूटे, ऐसी माधो खिंच तनी मूह लालन से प्रीत बनी। सिखा कदे तू भी दिल में झाती मार के वेखी है कि तेरी भी प्रीत योदी बनी है या नहीं बनी। खैर वो 700 जवान एक हफ्ते के अंदर शहीद कर दिता गया। हुण वारी आई है बाबा बंदा सिंह जी की। कई महीने 5 मालिक 1716 ईस्वी नूं ये सिख शहीद होए हैं, ते 19 जून 1716 ईस्वी नूं बाबा बंदा सिंह शहीद किया गया। इन्ने दिन बाबा बंदा सिंह नूं किन्ने तसीहे दिते गए कोई अंदाजा नहीं। दो गल्लां उचेतियां पुछियां जांदियां सी, एक गल यह दस कि सरहंदा आदि खजाने जो लुटे हैं वह कित्थे दबे है। तो बंदा सिंह कहिंदा सी, पंजाब की मिट्टी का एक ही जर्रा मेरे वास्ते कोई नूर है, कि सारी धरती सोने की है, एक थां किहड़ा दसां। दूजा सवाल सी, केवल इन्ने सिख नहीं सन तेरे नाल, बाकी दे किथे हन और कौन सन? तो जवाब सी कि हर एक पंजाबी हर एक सिख मेरे नाल है, जिन्हें चाहो गिरफ्तार कर लो। आखिर कोई चारा नहीं चलिया, तो आखिरी बार बाबा बंदा सिंह जी नूं फरसीर दे पेश कीता गया। उस दिन बंदा सिंह नूं ओह पोशाक पहनाई गई जिहड़ी पोशाक पहन के उह सिखां दे तख्त ते बैठिया करदा सी। मता पुरानी याद आण के छिड़क जाए तां। खैर आखिरी बार फरसीर बाबा बंदा सिंह नूं इन्हां शब्दां नाल प्रेरण दा यतन कर रहा भी साख।
Thank you. जबीरा गुलिया गुलिया दौलत
याद रखो पैतो आदमी नहीं डोलदा लाल किना डोलाया जाए पर हुकूमत लाल तो जिया है जो वड्डे वड्डे दुला देंदे पर शीर कहता बंदा सिंह पंजाब के बदले लड़ता रहा मुसलमान हो जा मैनू अपना बादशाह मान लै सारा पंजाब तेरे हवाले कर देंगे ता गुरु का सिख को जवाब की दे रहा सुनो भाई
Thank you.
ਸਾਹਿਬ ਨਹੀਂ ਸਕਿਆ, ਕਤਲ ਦਾ ਹੁਕਮ ਦਿੱਤਾ ਗਿਆ। ਬਖਤਿਆਰ ਕਾਕੀ ਦੇ ਮਕਬਰੇ ਦੇ ਕੋਲ ਕਿਤੇ ਕੁਤੇ ਦੀ ਲਾੜ ਖਲੋਤੀ, ਇਹਦੇ ਲਾਗੇ ਖੁੱਲਾ ਮੈਦਾਨ ਚੁਣਿਆ ਗਿਆ ਬਾਬਾ ਬੰਦਾ ਸਿੰਘ ਜੀ ਨੂੰ ਸ਼ਹੀਦ ਕਰਨ ਵਾਸਤੇ। ਬਹੁਤ ਸਾਰੇ ਜਰਨੈਲ ਮਾਰ ਖਾਂਦੇ ਖਾਂਦੇ ਵਿਤੇ ਜੇਲਖਾਨੇ ਦੇ ਸ਼ਹੀਦ ਹੋ ਗਏ, ਕੇਵਲ 12 ਆਲਾ ਜਰਨੈਲ ਰਹਿ ਗਏ ਨਾਲ। ਇੱਕ ਇੱਕ ਨੂੰ ਪੁੱਛਿਆ ਗਿਆ ਕਿ ਇਸਲਾਮੀਆ ਮੌਤ ਜਿਸ ਕੌਮ ਦੇ ਸਿਪਾਹੀ ਨਹੀਂ ਸਨ ਮੰਨੇ, ਜਰਨੈਲ ਕਿਵੇਂ ਮਰ ਜਾਂਦੇ? ਸਾਰਿਆਂ ਨੂੰ ਕਤਲ ਕਰਕੇ ਨੇੜਿਆਂ ਦੇ ਸਿਰ ਬੰਦਾ ਸਿੰਘ ਦੇ ਸਾਹਮਣੇ ਟੰਗੇ ਗਏ। ਆਖਰੀ ਵਾਰੀ ਆਈ ਹੈ ਬਾਬਾ ਬੰਦਾ ਸਿੰਘ ਜੀ ਦੀ। ਫਰਸੀਰ ਨੇ ਪੁੱਛਿਆ ਸੀ, ਬੰਦਾ ਸਿੰਘ ਦਾਤੇ ਨੂੰ ਕਿਹੜੀ ਮੌਤੇ ਮਾਰਿਆ ਜਾਏ? ਬੜੀ ਦਲੇਰੀ ਨਾਲ ਕੇਸ ਨੇ, ਫਰਸੀਰ ਤੂੰ ਮੁਸਲਮਾਨਾਂ ਦਾ ਬਾਦਸ਼ਾਹ ਹੈ, ਮੈਂ ਸਿੱਖਾਂ ਦਾ ਬਾਦਸ਼ਾਹ, ਬਾਦਸ਼ਾਹ ਦਾ ਬਾਦਸ਼ਾਹ ਨਾਲ ਵਾਹ ਪਿਆ, ਜੋ ਤੂੰ ਚਾਹੁੰਦਾ ਹੈ ਆਖਰੀ ਵਾਰ ਤੇਰੇ ਨਾਲ ਸਲੂਕ ਹੋਏ, ਮੈਨੂੰ ਉਹ ਪ੍ਰਵਾਨ ਹੈ, ਉਸ ਤਰ੍ਹਾਂ ਮੈਂ ਮਰਨ ਲਈ ਤਿਆਰ ਹਾਂ। ਖੈਰ ਇਸਲਾਮ ਨੇ ਜਾਂ ਇਸਲਾਮ ਦੇ ਮਕਈਆਂ ਨੇ ਜ਼ੁਲਮ ਦੀ ਅੱਧ ਕਰ ਦਿੱਤੀ ਹੈ। ਸਾਡੇ ਵਿੱਚ 4 ਸਾਲ ਦਾ ਬੱਚਾ ਹੈ ਅਜੈ ਸਿੰਘ, ਜੋ ਪਹਿਲੀ ਚੰਬੇ ਵਾਲੀ ਰਾਣੀ ਵਿੱਚੋਂ ਹੈ, ਬਾਬਾ ਬੰਦਾ ਸਿੰਘ ਜੀ ਦੇ ਪੱਟਾਂ 'ਤੇ ਲਟਾਇਆ ਗਿਆ ਅਤੇ ਕਹਿੰਦੇ, ਦੇਖ ਬੰਦਾ ਸਿੰਘ, ਤੇਰੇ ਇਸ ਬਾਲਕ ਨੂੰ ਜਿਸ ਢੰਗ ਨਾਲ ਅਸੀਂ ਕੋਹ ਕੋਹ ਕੇ ਮਾਰਾਂਗੇ, ਤੂੰ ਸੋਚ ਵੀ ਨਹੀਂ ਸਕਦਾ। ਤੇਰੇ ਨਾਲ ਰਿਆਇਤ ਕਰਦਿਆਂ ਤਲਵਾਰ ਲੈ, ਇੱਕੇ ਝਟਕੇ ਨਾਲ ਆਪਣੇ ਪੁੱਤਰ ਦਾ ਸਿਰ ਉਡਾ ਦੇ ਤਾਂ ਬੰਦਾ ਸਿੰਘ ਦਾ ਡੌਲੇ ਫੜਕੇ ਹਨ। ਕਹਿੰਦਾ, ਦੇਖੋ ਹੈ, ਮੈਂ ਮਾਰਨਾ ਜਾਣਦਾ ਹਾਂ, ਲੋਕਾਂ ਨੂੰ ਤਾੜ ਕੇ ਲੰਘਣਾ ਵੀ ਜਾਣਦਾ ਹਾਂ, ਪਰ ਮੈਂ ਇਹ ਵੀ ਜਾਣਨਾ ਕਿ ਕਿਹੋ ਜਿਹੇ ਕੁਕਰਮੀ ਬੰਦੇ ਮਾਰਨੇ ਚਾਹੀਦੇ, ਜਿਸ ਮਰਦ ਨੇ ਕਦੇ ਦੁਸ਼ਮਣ ਦੇ ਮਾਸੂਮ ਬੱਚੇ 'ਤੇ ਵਾਰ ਨਹੀਂ ਕੀਤਾ, ਆਪਣੇ ਬੱਚੇ 'ਤੇ ਵਾਰ ਕਰਨ ਲਈ ਵੀ ਤਿਆਰ ਨਹੀਂ ਹੈ। ਬਾਕੀ ਜਿੰਨੇ ਤਸੀਹੇ ਦੇਵੋਗੇ, ਉਹਨਾਂ ਹੀ ਇਸ ਨੂੰ ਬਾਬਾ ਫਤਿਹ ਸਿੰਘ ਦੀ ਗੋਦ ਵਿੱਚ ਬੈਠਣ ਦਾ ਹੱਕ ਵਧੇਰੇ ਮਿਲ ਜਾਏਗਾ। ਸੋ ਬਾਬਾ ਬੰਦਾ ਸਿੰਘ ਦਾ ਪੁੱਤਰ ਕਿਸ ਤਰ੍ਹਾਂ ਸ਼ਹੀਦ ਕੀਤਾ ਗਿਆ ਸੁਣ ਬਾਈ?
ਸਬਰ
प्रति भी इंतहा है। बस पिता की गोदी अंदर बच्चे की छाती पार के करदा कलेजा कड़े आ गए, टुकड़े करके पिता के मुंह में दिता आ गए। गिलाद ने पूछा, बंदा सिंह इस बारे की कहना चाहना? कहते, बड़ी सीधी गल है, दो कौम मैदान में लड़िया सन, तुम हार गए हो, मैं जित गया हाँ। इस वास्ते हारी हुई कौम मेरी मुंह चौनी कर रही है। साधारण काम करने वाले की मुंह चौनी खंड के ओजा पतासियां नाल होया कर दी, मगर कौम की तकदीर बदल वाले की मुंह चौनी इस तो नहीं सोचती है। टुकड़े बोटियां करके हार पहनाया गए, कहते कहते जित का हार है। बच्चे के खून के छटे बाहे गए, तेरे से मरे आ गए। कहता, हूं भी कुछ कहेगा? कहता, हाँ, मेरे कलगीधर महाराज जी ने मैं सिखा का राज कायम करने वास्ते भेजिया, मैं वो राज कायम कर चलिया हाँ। कौम दम नहीं लेगी उन्ना चिर जिन्हें लाहौर का तख्त नहीं ले लवेगी, और ये उस तख्त की कायमी वास्ते अर्शा तो केसर चो आ जा रहे, धर्म तड़प उठे है। अखीर बाबा बंदा सिंह जी ने किवें शहीद किया गया, आखिरी सन सुनो भाई। Thank you. फकत सुनाते हैं, जो आज कहे हैं वो सर सारे में मंसूर रहते हैं। प्रेम रंगना चढ़िया रेंदिया ने मरदा मांग बाबा बंदा सिंह ने शहीदी प्राप्त की थी। मैं अफसोस नाल कहना पैंदा कुछ इतिहासकार ने बाबा बंदा सिंह जी मुतलिक बड़िया गलत बयानियां की थी। जिमें कहते हैं कि बंदा सिंह ने अमृत नहीं छके, मगर फारसी लिखता में लिखा है बंदा रा पाहुल दाद बस सिंह कर दे। बंदा सिंह अमृत छका के सिंह सजाया गया, फिर यह बंदा अपने आप गुरु खवा लग पाया। यह भी गलत फहमी है, फारसी लिखा पहुंचिया बंदा है गुरु दर पंजाब आमद, गुरु का बंदा पंजाब आया इन्होंने गुरु मन ले है। बाबा बंदा सिंह जी ने कदे गुरु नहीं खवाया और अज वो अंश भी जो कदी निशीन है। बाबा बंदा सिंह कहते हैं गुरु नहीं कहते। वधेरे विस्तार नाल वेखना चाहो मेरी लिखी पुस्तक बाबा बंदा सिंह शहीद, बल्कि तसली कर सकते हो। धन्यवाद।